ਸਤਿਨਾਮ ਵਾਹਿਗੁਰੂ, 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੇ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਏ ਲੋਏ ਹਾਥ ਮਰੋਰੋ ਬਾਵਲ ਹੋਈ ਸੋ ਸੋ ਲੋਰੋ, ਤਪ ਤਪ ਲੋਏ ਲੋਏ ਹਾਥ ਮਰੋਰੋ ਬਾਵਲ ਹੋਈ ਸੋ ਸੋ ਲੋਰੋ, ਤੈ ਸਹ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨ ਜਾਨੀ, ਜੋਬਨ ਖੋਏ ਪਾਛੈ ਪਛਤਾਨੀ, ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇਹੋ ਬਿਰਹਿ ਜਾਲੀ, ਬਿਰਹਿ ਬਿਹੂਨ ਕਤ ਹੈ ਸੁਖ ਪਾਏ, जा होए कृपाल ता प्रभु मिलाए, विदण खूही मुंद अकेली, ना को साथी ना को बेली, कर कृपा प्रभ साध संग मेली, जा फिर देखा ता मेरा अलहो बेली, वाट हमारी खरी उडीनी, खने हो तिखी बहुत पीनी, उसे ऊपर है मार्ग मेरा, शेख फरीदा पंथ समार सवेरा, उस ऊपर है मार्ग मेरा, शेख फरीदा पंथ समार सवेरा, वाहे गुरु जी का खालसा, वाहे गुरु जी की फतेह।
सतनाम वाहिगुरु साहिब जीओ, तुम सब साजे साजने वाजे, जीओ पिंड दे प्राणा, निर्गुण यारी कुन नहीं कोई, तम दान देहो मेहरवाना, निर्गुण यारी कुन नहीं कोई, तुम दान दिहो मेहरवाना। साहिबां दी पावन पवित्र हजूरी विच सुभाई मान सतसंगी प्यारियो, सचखंड श्री हरिमंदर साहिब जी दी पावन पवित्र धरती तो धन श्री गुरु ग्रंथ साहिब महाराज जी का आया अज का अलाही फरमान, उहदी विचारन लई सानूं समा मिलिया। बिरतियां की एकाग्रता बनाइए, अदब सत्कार नाल आखो जी वाहिगुरु जी का खालसा वाहिगुरु जी की फतेह। जीव परमेश्वर का ही अंश है, इनू कई रिश्तों के नाल गुरबाणी विच इस संबंध को प्रगट किया होया, किते सहेलियां दा, किते प्यो पुत्तर वाला, किते मालक ते नौकर वाला, ते किते पत्नी ते पति ते पत्नी वाला। अज भी साहब ने एक पति पत्नी दे रिश्ते दी गल लैके सानू साडे रब नाल जुड़न दी जाच सिखाई है। ਭੁੱਲੇ ਭਟਕੇ ਮਨੁੱਖ ਨੂੰ ਗੁਰਮਤਿ ਦਾ ਰਾਹੀ ਬਣਾਇਆ ਤਾਂ ਕਿ ਇਹਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਪਤਾ ਲੱਗ ਜਾਏ। ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਮਨੁੱਖ ਦਾ ਇੱਕ ਦੁਖਾਂਤ ਹੈ ਜ਼ਿੰਦਗੀ ਅੰਦਰ, ਇਹ ਆਪਣੀ ਅਸਲੀਅਤ ਤੋਂ ਵਿਛੜਿਆ ਹੋਇਆ ਬੜੀ ਦੂਰ ਹੈ। ਕੁਝ ਗੱਲਾਂ ਪੱਕੇ ਤੌਰ 'ਤੇ ਸਾਨੂੰ ਆਪਣੇ ਪੱਲੇ ਬੰਨ੍ਹਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਲ ਸਬਾਈ। ਪੁਰਖ ਕੇਵਲ ਇੱਕ ਪਰਮੇਸ਼ਰ ਹੈ, ਅਸੀਂ ਤੇ ਉਹਦੀਆਂ ਇਸਤਰੀਆਂ ਹੀ ਹਾਂ, ਅਸੀਂ ਪੁਰਖ ਨਹੀਂ ਹੈ। ਦੂਜੀ ਬੇਨਤੀ, ਜਿਹੜੀ ਧੀ ਬੱਚੀ ਹੁੰਦੀ ਹੈ, ਇਸਤਰੀ ਹੁੰਦੀ ਹੈ, ਉਹਨੇ ਇੱਕ ਨਾ ਇੱਕ ਦਿਨ ਸਹੁਰੇ ਘਰ ਜਾਣਾ ਹੀ ਹੁੰਦਾ ਹੈ। ਇਹ ਹਕੀਕਤ ਹੈ ਵੀ ਇਸਤਰੀ ਨੂੰ ਆਪਣੀ ਜ਼ਿੰਦਗੀ 'ਚ ਇੱਕ ਘਰ ਬਦਲਣਾ ਹੀ ਪੈਂਦਾ। ਦੁਨਿਆਵੀ ਤੌਰ 'ਤੇ ਤਾਂ ਹੋ ਸਕਦਾ ਕਿਸੇ ਲੜਕੀ ਧੀ ਬੱਚੀ ਦਾ ਰਿਸ਼ਤਾ ਨਾ ਵੀ ਹੋਵੇ, ਨਾ ਵਿਆਹ ਹੋਵੇ, ਹੋ ਸਕਦਾ। ਪਰ ਸਾਹਿਬ ਨੇ ਇਹਦਾ ਅਡੋਲ ਫੈਸਲਾ ਦੇ ਦਿੱਤਾ, ਕਹਿਣ ਲੱਗੇ ਸਭ ਨਾ ਸਹੁਰੇ ਵੰਝਣਾ, ਸਭ ਮੁਕਲਾ ਬਣਹਾਰ। ਇਹਦੇ 'ਚ ਕੋਈ ਡੋਰ ਆਰਾਮ ਨਹੀਂ ਭਈ, ਅਸੀਂ ਇਹ ਨਹੀਂ ਕਹਿ ਸਕਦੇ ਸਾਨੂੰ ਘਰ ਨਹੀਂ ਬਦਲਣਾ ਪੈਣਾ, ਇੱਕ ਦਿਨ ਬਦਲਣਾ ਹੀ ਪੈਣਾ, ਅਸਲੀ ਛੱਡ ਕੇ ਜਾਣਾ ਪੈਣਾ, ਹਕੀਕਤ ਇਹ। ਫਿਰ ਮੇਰੇ ਮਾਲਕ ਨੇ ਇੱਕ ਤੀਜੀ ਬਾਤ ਸਾਨੂੰ ਬੜੀ ਬੜੀ ਪਤੇ ਦੀ ਸਮਝਾਈ। ਉਹ ਕਹਿਣ ਲੱਗੇ ਸਰਣਾ ਵੀ ਇੱਕ ਗੱਲ ਇਹ ਵੀ ਪੱਲੇ ਬੰਨ ਕੇ ਰੱਖੀ, ਜੇ ਤੂੰ ਆਪਣੇ ਮਾਲਕ ਨੂੰ ਰਿਝਾ ਲਿਆ, ਜੇ ਤੂੰ ਆਪਣੇ ਮਾਲਕ ਨੂੰ ਖੁਸ਼ ਕਰ ਲਿਆ, ਫਿਰ ਤਾਂ ਉਹਦੇ ਘਰ ਵਿੱਚ ਤੈਨੂੰ ਥਾਂ ਮਿਲ ਜਾਏਗੀ। ਉੱਥੇ ਥਾਂ ਕੇਵਲ ਰੱਬ ਦੀ ਖੁਸ਼ੀ ਨਾਲ ਮਿਲਣੀ ਹੈ। ਥਾਨ ਸੁਹਾਵਾ ਪਵਿੱਤਰ ਹੈ, ਜਿੱਥੇ ਸੰਤ ਸਭਾ ਢੋਈ ਤਿਸਗੀ ਨੂੰ ਮਿਲੇ, ਜਿਨ ਪੂਰਾ ਗੁਰੂ ਲੱਭਾ, ਤਾਂ ਥਾਂ ਮਿਲਣੀ ਹੈ। ਨਹੀਂ ਤਾਂ ਮਾਲਕ ਦੇ ਘਰ ਵਿੱਚ ਜੇ ਕੋ ਗੁਰ 'ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਉੱਥੇ ਕੋਈ ਥਾਂ ਨਹੀਂ ਜੇ ਤੈਨੂੰ ਮਿਲਣੀ। ਮਤ ਕਿਤੇ ਮਨ ਵਿੱਚ ਸੋਚਦਾ ਹੋਵੇ ਮੇਰੀਆਂ ਚਲਾਕੀਆਂ, ਮੇਰੀਆਂ ਪਦਵੀਆਂ, ਮੇਰੀ ਧਨ ਦੌਲਤ, ਮੇਰੇ ਸ਼ੋਹਰਤ, ਮੇਰੀ ਦੁਨੀਆ ਦੇ ਕਿਸੇ ਗਿਆਨ ਦੇ ਕਾਰਨ ਮੈਨੂੰ ਮਾਲਕ ਦੇ ਘਰ ਥਾਂ ਮਿਲ ਜਾਏਗੀ। ਮਾਲਕ ਦੇ ਘਰ ਥਾਂ ਲੈਣ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਕਿਤੇ ਤੂੰ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਵੇ। ਤੂੰ ਇਸਤਰੀ ਹੈ, ਤੂੰ ਇੱਕ ਦਿਨ ਮਾਲਕ ਦੇ ਘਰ ਜਾਣਾ, ਤੈਨੂੰ ਆਪਣਾ ਆਪ ਪਤੀ ਵਾਂਗੂ ਤਿਆਰ ਕਰਨਾ ਪਏਗਾ, ਤੈਨੂੰ ਆਪਣਾ ਆਪ ਸਾਈ ਵਾਂਗੂ ਤਿਆਰ ਕਰਨਾ ਪਏਗਾ, ਤੈਨੂੰ ਆਪਣੇ ਆਪ ਜ਼ਿੰਦਗੀ ਦੇ ਵਿੱਚੋਂ ਔਗਣ ਕੱਢ ਕੇ ਗੁਣਾਂ ਨੂੰ ਧਾਰਨ ਕਰਨਾ ਪਏਗਾ। ਇਹ ਤੇਰੀ ਜ਼ਿੰਮੇਵਾਰੀ ਹੈ, ਇਹ ਤੇਰਾ ਫਰਜ਼ ਹੈ। ਤੋ ਗੁਰਦੇਵ ਸੱਚੇ ਪਾਤਸ਼ਾਹ ਨੇ ਬੜਾ ਪਿਆਰਾ ਬੋਲ ਬਖਸ਼ਿਸ਼ ਕੀਤਾ। ਹਜ਼ੂਰ ਆਖਦੇ ਨੇ, ਕਹਿੰਦੇ ਨਮਾਨੀਏ ਜਿੰਦੇ, ਵੇਖੀ ਕਿਤੇ ਇਸ ਹੰਕਾਰ ਵਿੱਚ ਨਾ ਭੁੱਲ ਜਾਈ। ਤੇਰੀ ਦੋਸਤੀ ਜਿਹੜੀ ਉਹ ਠੱਗਾਂ ਨਾਲ ਬਹੁਤੀ ਹੈ, ਚੰਗਿਆਂ ਨਾਲ ਘੱਟ ਹੈ। ਤੇਰੀ ਦੋਸਤੀ ਠੱਗਾਂ ਨਾਲ ਬਹੁਤੀ ਹੈ। ਅੰਮ੍ਰਿਤ ਬਾਣੀ ਦਾ ਇੱਕ ਬਚਨ ਖਿਆਲ ਕਰੇ ਜੇ, ਸਾਹਿਬ ਜੀ ਆਖਦੇ ਨੇ, ਕਹਿੰਦੇ ਰੂਪ ਮਾਲ ਦੁਨੀਆਂ ਦੇ ਅੰਦਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਠੱਗ ਲੈਣ ਵਾਲੀਆਂ ਨੇ। ਜਾਤ ਜੋਬਨ ਇਹ ਚੀਜ਼ਾਂ ਨੇ ਤੇਰੇ ਜੀਵਨ ਨੂੰ ਬਰਬਾਦ ਕਰ ਦੇਣਾ। ਜੇ ਤੇਰੇ ਅੰਦਰ ਜੋਬਨ ਇੱਕ ਠੱਗਾਂ ਵਿੱਚ ਗਿਣਤੀ ਆਉਂਦੀ, ਜੇ ਤੂੰ ਚਾਹੁੰਦੀ ਹੈ, ਠੱਗ ਉਹਨੂੰ ਕਹਿੰਦੇ ਨੇ ਜਿਹੜੇ ਜੀਵਨ ਦੀ ਅਸਲੀਅਤ ਨੂੰ ਠੱਗ ਲੈਣ ਅਤੇ ਤੇਰੇ ਪੱਲੇ ਕੁਝ ਨਾ ਛੱਡਣ, ਜੇ ਤੇਰੇ ਅੰਦਰ ਇਹ ਠੱਗ ਦੀ ਭਾਵਨਾ ਹੈ, ਜੇ ਤੇਰੇ ਅੰਦਰ ਜੋਬਨ ਦਾ ਹੰਕਾਰ ਹੈ, ਜੇ ਤੇਰੇ ਅੰਦਰ ਬਹੁਤੀ ਸੁੰਦਰਤਾ ਦਾ ਹੰਕਾਰ ਹੈ, ਤਾਂ ਇਹ ਗੱਲ ਚੇਤਾ ਰੱਖੀਏ, ਠੱਗ ਹੈ, ਇਹਨੇ ਤੈਨੂੰ ਮਾਲਕ ਨਾਲ ਨਹੀਂ ਜੁੜਨ ਦੇਣਾ। ਇੱਕ ਗੁਰਬਖਸ਼ ਦਾ ਹੋਰ ਖਿਆਲ ਕਰਿਓ, ਫਿਰ ਆਪਾਂ ਇਸੇ ਬਚਨ ਵੱਲ ਆਉਂਦੇ ਹਾਂ। ਰੂਪ ਮਾਲ ਜਾਤ ਜੋਬਨ ਇਹ ਤੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੇ ਨੇ। ਫਿਰ ਇੱਕ ਵਾਰੀ ਬੇਨਤੀ ਕਰਾਂ, ਭਗਤ ਕਬੀਰ ਸਾਹਿਬ ਇਸੇ ਲਈ ਇੱਕ ਬੜਾ ਪਿਆਰਾ ਬਚਨ ਆਖਦੇ ਨੇ। ਉਹ ਕਹਿੰਦੇ ਮੈਂ ਤੈਨੂੰ ਇੱਕ ਰਾਏ ਦੇਣੀ ਚਾਹੁੰਦਾ, ਭਲਿਆ ਆਪਣੇ ਜੀਵਨ ਅੰਦਰ ਇਸ ਗੱਲ ਵੱਲ ਝਾਟ ਮਾਰੀ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜਿਹੜਾ ਲੋਭ ਕਰਤ ਹੈ ਆਜ ਕੱਲ ਉੱਠ ਜਾਏਗਾ, ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ, ਧਨ ਜੋਬਨ ਕਾ ਗਰਭ ਨਾ ਕੀਜੇ ਕਾਗਜ਼ ਜਿਉਂ ਗਲ ਜਾਏਗਾ। ਕਹਿਣ ਲੱਗੇ ਆਪਣੀ ਜ਼ਿੰਦਗੀ ਅੰਦਰ ਇਸ ਗੱਲ ਦਾ ਕਦੇ ਹੰਕਾਰ ਨਾ ਕਰੀ, ਨਹੀਂ ਤਾਂ ਤੂੰ ਇੱਕ ਜਿਵੇਂ ਕਾਗਜ਼ ਹੁੰਦਾ ਉਹਦੇ 'ਤੇ ਦੋ ਪਾਣੀ ਦੀਆਂ ਬੂੰਦਾਂ ਡਿੱਗ ਜਾਣ, ਉਹ ਕਾਗਜ਼ ਗਲ ਜਾਂਦਾ। ਕਹਿਣ ਲੱਗੇ ਇਸੇ ਤਰ੍ਹਾਂ ਤੈਨੂੰ ਹੰਕਾਰ ਨੇ ਗਾਲ ਦੇਣਾ, ਇਹ ਠੱਗ ਹੈ, ਇਹਨੇ ਮਗਰ ਨਾ ਲੱਗੀ। ਸ਼ੇਖ ਫਰੀਦ ਦਾ ਇੱਕ ਬੋਲ ਹੋਰ ਧਿਆਨ ਵਿੱਚ ਰੱਖੀਏ, ਉਹਨੇ ਬੜਾ ਪਿਆਰਾ ਬੋਲ ਆਖਿਆ, ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ, ਪ੍ਰੀਤਾ ਕੀਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕਮਲਾਏ। ਕਹਿਣ ਲੱਗੇ ਮੈਂ ਦੁਨੀਆਂ ਦੀ ਪ੍ਰੀਤ 'ਤੇ ਬਰਕਰਾਰ ਵੇਖੀ ਹੈ, ਪਰ ਦੁਨੀਆਂ ਦਾ ਅੱਜ ਤੱਕ ਮੈਂ ਜੋਬਨ ਕਦੇ ਬਰਕਰਾਰ ਨਹੀਂ ਵੇਖਿਆ। ਜੋਬਨ 'ਤੇ ਚਾਰ ਦਿਨਾਂ ਦੀ ਗੱਲ ਹੈ, ਅੱਜ ਤੇਰੇ ਕੋਲ ਹੈ ਅਤੇ ਕੱਲ੍ਹ ਨਹੀਂ ਹੋਵੇਗਾ, ਪਰ ਪ੍ਰੀਤ ਜੇ ਤੇਰੀ ਮਾਲਕ ਨਾਲ ਬਣ ਗਈ ਅੱਜ ਹੋਰ ਹੈ ਅਤੇ ਕੱਲ੍ਹ ਤੇਰੇ ਜੀਵਨ ਵਿੱਚ ਇੱਕ ਨਵਾਂ ਪੱਖ ਲੈ ਕੇ ਆਏਗੀ। ਇਹ ਪ੍ਰੀਤ ਕਦੇ ਪੁਰਾਣੀ ਨਹੀਂ ਹੁੰਦੀ, ਇਹ ਪ੍ਰੀਤ ਕਦੇ ਟੁੱਟਦੀ ਨਹੀਂ ਹੈ, ਤੂੰ ਮਾਲਕ ਨਾਲ ਪ੍ਰੀਤ ਕਰਕੇ ਵੇਖ। ਪਰ ਮਨੁੱਖ ਦਾ ਸੁਭਾਅ ਹੈ, ਇਹ ਨਹੀਂ ਇਸ ਗੱਲ ਨੂੰ ਸਮਝਦਾ, ਮਨੁੱਖ ਦਾ ਸੁਭਾਅ ਹੈ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਧਨ ਜੋਬਨ ਸਿਓ ਚਿੱਤ, ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ, ਵਿਕਲ ਭਇਆ ਸੰਗ ਮਾਇਆ, ਧਨ ਸਿਓ ਰੱਤਾ ਜੋਬਨ ਮੱਤਾ, ਪਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਧਨ ਜੋਬਨ ਸਿਓ ਚਿੱਤ। ਤੂੰ ਤੀਜਾ ਪਹਿਰ ਆਪਣੀ ਜ਼ਿੰਦਗੀ ਦਾ ਕੇਵਲ ਇਸੇ ਗੱਲ ਦੇ ਹੰਕਾਰ ਵਿੱਚ ਲੰਘਾ ਦਿੱਤਾ, ਮੇਰੇ ਕੋਲ ਜੋਬਨ ਬਹੁਤ ਵਧੀਆ। ਪਰ ਸਾਹਿਬ ਕਹਿੰਦੇ ਤੇਰਾ ਜੋਬਨ ਕਿਸ ਗੱਲ ਲੇਖੇ ਹੈ, ਜੇ ਤੇਰਾ ਸਾਈਂ ਤੇਰੇ 'ਤੇ ਨਾ ਰੀਝਿਆ, ਜੇ ਤੇਰਾ ਮਾਲਕ ਹੀ ਤੇਰੇ ਨਾਲ ਪਿਆਰ ਨਾ ਪਾ ਸਕਿਆ, ਜੇ ਤੂੰ ਪਰਮੇਸ਼ੁਰ ਦੇ ਦਰ 'ਤੇ ਕਬੂਲ ਨਹੀਂ ਹੋ ਸਕਿਆ, ਯਕੀਨ ਕਰਕੇ ਜਾਣੀ ਤੂੰ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੋਵੇਂਗਾ। ਜੇ ਤੇਰੇ ਅੰਦਰ ਜੋਬਨ ਦਾ ਹੰਕਾਰ ਹੈ, ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਬੋਲ ਹੁਣ ਆਪਾਂ ਸਾਂਝਾ ਕਰੀਏ। ਸਾਹਿਬ ਆਖਦੇ ਨੇ, ਕਹਿੰਦੇ ਮੈਂ ਤੈਨੂੰ ਜੋਬਨ ਦੀ ਤਸਵੀਰ ਵਿਖਾਵਾਂ। ਹਜ਼ੂਰ ਦਾ ਇੱਕ ਬਚਨ ਹੈ, ਧਨ ਜੋਬਨ ਅਰ ਫੁੱਲੜਾ, ਨਾਠੀਆੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ, ਢਲ ਟੁੱਲ ਜੰਮਣ ਹਾਰ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਬੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਲੰਗਲੇ ਜਾਏ ਸੁੱਤੇ ਜੀਰਾਣ, ਹੰਪੀ ਮੰਜਾ ਡੂਮਣੀ ਰੋਮਾ ਚੀਨੀ ਬਾਣ, ਕੀ ਨਾ ਸੁਣ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸਹੁਰੇ ਨਿੱਤ ਨਾ ਪਈਏ ਹੋਏ, ਨਾਨਕ ਸੁੱਤੀ ਪਈਏ ਜਾਣ ਬਿਰਤੀ ਸਨ, ਗੁਣਾ ਗਵਾਈ ਗੱਠੜੀ ਅਵਗਣ ਚੱਲੀ ਬੰਨ। ਕਹਿਣ ਲੱਗੇ ਜੋਬਨ ਬਰਬਾਦ ਕਰਕੇ ਇੱਕ ਔਗਣਾ ਦੀ ਭੰਡ ਬੰਨ ਕੇ, ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਅਰਾ ਨਿਰਮੋਲ ਕੋ ਕੌਡੀ ਲਗਮੀਕਾ। ਕਹਿਣ ਲੱਗੇ ਇਤਨਾ ਕੀਮਤੀ ਤੂੰ ਜ਼ਿੰਦਗੀ ਦਾ ਹੀਰਾ ਐਵੇਂ ਕੌਡੀਆਂ ਬਦਲੇ ਬਰਬਾਦ ਕਰਕੇ ਤੁਰ ਚੱਲਿਆ, ਤੇਰੇ ਕੋਲ ਵਕਤ ਹੈ, ਤੂੰ ਆਪਣੇ ਮਾਲਕ ਦੀ ਇਬਾਦਤ ਕਰ। ਜੋਬਨ ਤਾਂ ਚੰਗਾ ਹੈ ਜੇ ਕਿਤੇ ਸਾਈਂ ਦੇ ਲੇਖੇ ਲੱਗ ਜਾਏ, ਜੋਬਨ ਤਾਂ ਚੰਗਾ ਹੈ ਜੇ ਤੂੰ ਆਪਣੇ ਮਾਲਕ ਨੂੰ ਰੁਝਾ ਲਵੇਂ, ਜਵਾਨੀ ਤੇਰੀ ਤਾਂ ਚੰਗੀ ਹੈ ਜੇ ਕਿਸੇ ਪੰਥ ਦੇ ਲੇਖੇ ਲੱਗ ਜਾਏ, ਜਵਾਨੀ ਤੇਰੀ ਤਾਂ ਚੰਗੀ ਹੈ ਜੇ ਕਦੇ ਗੁਰੂ ਦੇ ਲੇਖੇ ਲੱਗ ਜਾਏ। ਮੈਂ ਇਤਨੀ ਬੇਨਤੀ ਕਰਦੀ ਹਾਂ, ਅੱਜ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਅਜੋਕੇ ਮਨੁੱਖ ਨੂੰ ਪਤਾ ਹੀ ਨਹੀਂ, ਸਾਡੀ ਵੀ ਗਲਤੀ ਅਸੀਂ ਦੱਸ ਨਹੀਂ ਸਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਹਰ ਇੱਕ ਉਮਰ ਵਾਸਤੇ ਉਪਦੇਸ਼ ਹੈ। ਜਿੱਥੇ ਅਸੀਂ ਹਰ ਇੱਕ ਬੰਦੇ ਦੀ ਗੱਲ ਕਰਦੇ ਨੇ ਨਾ, ਵੀ ਚਾਰੇ ਵਰਨਾਂ ਵਾਸਤੇ, ਹਰ ਇੱਕ ਧਰਮ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਯਕੀਨ ਕਰਕੇ ਜਾਣਿਓ ਹਰੇਕ ਉਮਰ ਵਿੱਚ ਵੀ ਉਪਦੇਸ਼ ਦਿੰਦੇ ਨੇ। ਤੇਰਾ ਬਚਪਨ ਕਿਹੋ ਜਿਹਾ ਹੋਣਾ ਚਾਹੀਦਾ, ਤੇਰੀ ਜਵਾਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਤੇਰਾ ਬੁਢੇਪਾ ਕਿਹੋ ਜਿਹਾ ਹੋਣਾ ਚਾਹੀਦਾ। ਆਹ ਵੇਖਦੇ ਹੋ ਨਾ, ਪਿਛਲੇ ਦਿਨ ਲੰਘ ਕੇ ਗਏ ਨੇ ਸਾਡੇ ਕੋਲੋਂ, ਅਤੇ ਸਾਡੇ ਅੰਦਰ ਨੂੰ ਛੂਹ ਕੇ ਚਲੇ ਜਾਂਦੇ ਨੇ। ਲੋਕਾਂ ਸੋਚਿਆ ਸੀ ਇਹ ਨਿੱਕੇ ਨਿੱਕੇ ਬੱਚੇ ਨੇ, ਇਹਨਾਂ ਦੀ ਨੀਂਹ ਪੁੱਟ ਦਈਏ ਅਤੇ ਇਹਨਾਂ ਨੂੰ ਨੀਹਾਂ 'ਚ ਚਿਣ ਦਈਏ। ਮੁੜ ਖਿਆਲ ਆਇਆ, ਉਹ ਨਹੀਂ ਹੋਏ ਭਲਿਆ, ਇਹਨਾਂ ਦੀ ਉਮਰ ਛੋਟੀ ਹੈ। ਮੈਂ ਤਾਂ ਸੋਚਿਆ ਸੀ ਨੀਹਾਂ ਵਿੱਚ ਚਿਣ ਕੇ ਇਹਨਾਂ ਦੀਆਂ ਨੀਹਾਂ ਪੁੱਟ ਦਿਆਂਗਾ, ਬਲਕਿ ਇਹਨਾਂ ਦੀਆਂ ਤਾਂ ਨੀਹਾਂ ਇਤਨੀਆਂ ਮਜ਼ਬੂਤ ਹੋ ਗਈਆਂ, ਉਹ ਚਮਕੌਰ ਦੀ ਗਲੀ ਅਤੇ ਉਹ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ, ਜਿਹਦੇ ਅੰਦਰੋਂ ਧਰਮ ਦੀ ਜੜ ਸੁੱਕ ਜਾਂਦੀ ਹੈ, ਉਹ ਅੱਜ ਵੀ ਜੜਾਂ ਲਾ ਦਿੰਦਾ, ਅੱਜ ਵੀ ਉਹ ਨੀਹਾਂ ਪੱਕੀਆਂ ਕਰ ਦਿੰਦਾ। ਯਕੀਨ ਕਰਕੇ ਜਾਣਿਓ, ਜੇ ਆਪਣੀ ਕੌਮ ਨੂੰ ਸਰਹੰਦ ਨਾ ਭੁੱਲੀ, ਜੇ ਆਪਣੀ ਕੌਮ ਨੂੰ ਫਤਿਹਗੜ੍ਹ ਸਾਹਿਬ ਨਾ ਭੁੱਲਿਆ, ਤਾਂ ਸੱਜਣਾ ਚੇਤਾ ਰੱਖੀ, ਤੇਰੀਆਂ ਨੀਹਾਂ ਕਮਜ਼ੋਰ ਕਰਨ ਵਾਲੇ ਤਾਂ ਕਮਜ਼ੋਰ ਹੋ ਜਾਣਗੇ, ਪਰ ਤੇਰੀ ਨੀਂਹ ਕਮਜ਼ੋਰ ਨਹੀਂ ਹੋਣੀ, ਕਿਉਂਕਿ ਇਹ ਨੀਂਹ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰੱਖੀ ਹੋਈ ਹੈ। ਮੈਂ ਬੇਨਤੀ ਕਰਨ ਲੱਗਾ ਸਾਂ, ਤੇਰੇ ਕੋਲ ਜਵਾਨੀ ਹੋਵੇ, ਜਵਾਨੀ ਤੇਰੇ ਮਾਲਕ ਦੇ ਕੰਮ ਆਉਣ ਵਾਲੀ ਹੋਵੇ, ਗੁਰੂ ਨੂੰ ਕਦੇ ਪੁੱਛ ਕੇ ਵੇਖ ਮੇਰਾ ਜੀਵਨ ਕਿਹੋ ਜਿਹਾ ਹੋਵੇ, ਮੇਰੀ ਜਵਾਨੀ ਕਿਹੋ ਜਿਹੀ ਹੋਵੇ, ਗੁਰੂ ਤੈਨੂੰ ਦੱਸੇਗਾ। ਸਾਰੀਆਂ ਗੱਲਾਂ ਕਰਨ ਦਾ ਵਕਤ ਨਹੀਂ ਹੁੰਦਾ, ਗੁਰੂ ਤੈਨੂੰ ਦੱਸੇਗਾ। ਤੇਰੀ ਜਵਾਨੀ ਹੋਵੇ ਬਾਬਾ ਅਜੀਤ ਸਿੰਘ ਵਰਗੀ, ਤੇਰੀ ਜਵਾਨੀ ਹੋਵੇ ਬਾਬਾ ਜੁਝਾਰ ਸਿੰਘ ਵਰਗੀ, ਤੇਰੀ ਜਵਾਨੀ ਹੋਵੇ ਪੰਜਾਂ ਪਿਆਰਿਆਂ ਵਰਗੀ। ਯਾਦ ਰੱਖੋ ਜੇ ਪੰਜ ਪਿਆਰੇ ਪਰ ਜਵਾਨੀ ਵਿੱਚ ਸਨ, ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਤਾਂ ਜਵਾਨੀ ਪੁੱਛਣੀ ਹੈ ਅਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛ, ਪਰ ਜਵਾਨੀ ਵਿੱਚ ਉਹਨੇ ਅੰਮ੍ਰਿਤ ਦੀ ਦਾਤ ਵਰਤਾਈ ਸੀ, ਜੇ ਜਵਾਨੀ ਪੁੱਛਣੀ ਹੈ ਤਾਂ ਪੁੱਛ ਬੋਤਾ ਸਿੰਘ ਅਤੇ ਗਰਜਾ ਸਿੰਘ ਨੂੰ, ਜੇ ਜਵਾਨੀ ਪੁੱਛਣੀ ਹੈ ਤਾਂ ਪੁੱਛ ਉਹ ਸਿੱਖਾ ਉਹ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੂੰ। ਮੈਂ ਇੱਕ ਨਿੱਕੀ ਜਿਹੀ ਗੱਲ ਕਹੀ ਦੀ ਹਾਂ, ਫਿਰ ਆਪਾਂ ਸ਼ਬਦੀ ਵਿਚਾਰ ਵੱਲ ਤੁਰਨਾ। ਸੁੱਖਾ ਸਿੰਘ ਅੰਮ੍ਰਿਤ ਛਕ ਕੇ ਆ ਗਿਆ ਘਰ ਵਿੱਚੋਂ, ਮਾਲਕ ਦੀ ਰਹਿਮਤ ਵਰਤੀ, ਬੜੇ ਪਿਆਰ ਨਾਲ ਆਪਣੇ ਜੀਵਨ ਨੂੰ ਪਾਲਦਾ, ਹੋਰ ਕੋਈ ਅੰਮ੍ਰਿਤਧਾਰੀ ਨਹੀਂ ਸੀ, ਰੱਬ ਦਾ ਸਬੱਬ ਬਣਿਆ। ਘਰਦਿਆਂ ਨੂੰ ਫਿਕਰ ਪੈ ਗਿਆ ਵੀ ਅੰਮ੍ਰਿਤ ਛਕ ਆਇਆ, ਮੌਤ ਨੂੰ ਨੇੜੇ ਸਮਝਣ ਲੱਗ ਜਾਏਗਾ। ਉਹਨਾਂ ਨੇ ਚੋਰੀ ਦੁਪਹਿਰੇ ਕਿਤੇ ਸੁੱਤਾ ਪਿਆ ਅਤੇ ਸੌਣ ਤੋਂ ਪਹਿਲਾਂ ਖਾਣੇ ਵਿੱਚ ਕੁਝ ਪਾ ਦਿੱਤਾ ਅਤੇ ਉਹ ਸੁੱਖਾ ਸਿੰਘ ਜੀ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਖਾਣੇ ਵਿੱਚ ਕੁਝ ਪਾ ਦਿੱਤਾ, ਦੁਪਹਿਰ ਨੂੰ ਗੂੜੀ ਨੀਂਦ ਸੌ ਗਿਆ, ਸੁੱਤੇ ਪਏ ਦੇ ਕੇਸ ਕੱਟ ਦਿੱਤੇ। ਜਦੋਂ ਉੱਠਿਆ ਆਪਣੇ ਕੇਸਾਂ 'ਤੇ ਹੱਥ ਫੇਰਿਆ, ਆਪਣੇ ਸਿਰ ਦੇ ਕੱਪੜੇ ਨੂੰ ਸੰਭਾਲਿਆ ਅਤੇ ਧਾਹਾਂ ਨਿਕਲ ਗਈਆਂ, ਉੱਠ ਕੇ ਭੱਜ ਕੇ ਮਾਂ ਕੋਲ ਗਿਆ, ਮਾਂ ਮੇਰੇ ਕੇਸ ਕਿਹਨੇ ਕੱਟੇ ਨੇ, ਇਹਨਾਂ ਕੇਸਾਂ 'ਚ ਗੁਰੂ ਦਾ ਅੰਮ੍ਰਿਤ ਪਿਆ ਸੀ, ਇਹਨਾਂ ਕੇਸਾਂ ਉੱਤੇ ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਸੀ, ਮੇਰੀ ਗੁਰੂ ਨਾਲ ਪ੍ਰੀਤ ਬਣੀ ਸੀ। ਕਹਿਣ ਲੱਗੀ, ਪੁੱਤ ਵੇ ਅੱਜ ਵੇਖ ਸਿੱਖਾਂ ਦਾ ਪੱਤਾ ਪੱਤਾ ਵੇਰੀ ਹੈ, ਤੂੰ ਉਸ ਮੌਤ ਦੇ ਰਾਹੇ ਨਾ ਤੁਰ, ਮਾਂ ਫਿਰ ਕਿਹੜਾ ਮੈਂ ਬਚ ਜਾਵਾਂਗਾ, ਮੈਨੂੰ ਮੌਤ 'ਤੇ ਫਿਰ ਵੀ ਆ ਜਾਏਗੀ, ਜੇ ਤੂੰ ਮੌਤ ਤੋਂ ਡਰਦਿਆਂ ਮੇਰੇ ਕੇਸ ਕੱਟੇ ਨੇ। ਉਹਨੇ ਜਾ ਕੇ ਪਿੰਡ ਦੇ ਖੂਹ ਵਿੱਚ ਛਾਲ ਮਾਰ ਦਿੱਤੀ, ਮੈਂ ਅੱਜ ਹੀ ਮੌਤ ਮਰ ਜਾਣਾ ਪਰ ਮੈਂ ਇਸ ਕੇਸਾਂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਰੱਬ ਦਾ ਸਬੱਬ ਵਰਤਿਆ, ਪਾਣੀ ਘੱਟ ਸੀ, ਨਾ ਡੁੱਬ ਸਕਿਆ ਅਤੇ ਉਸ ਵੇਲੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਰੱਸਾ ਪਕੜਾਇਆ, ਉਹ ਰੱਸਾ ਨਾ ਪਕੜੇ, ਮੈਂ ਬਾਹਰ ਨਹੀਂ ਨਿਕਲਣਾ, ਮੈਂ ਇੱਥੇ ਮਰ ਜਾਣਾ। ਇੱਕ ਬਜ਼ੁਰਗ ਨੇ ਤਾਨਾ ਮਾਰਿਆ, ਕਹਿਣ ਲੱਗੇ, ਜਵਾਨਾ ਆਹ ਜਵਾਨੀ ਨਹੀਂ ਹੁੰਦੀ, ਖੂਹਾਂ 'ਚ ਡਿੱਗ ਕੇ ਮੌਤ ਲੈਣੀ ਸਿੱਖਾਂ ਦਾ ਕੰਮ ਨਹੀਂ ਹੁੰਦਾ, ਇਹ ਜਵਾਨੀ ਨਹੀਂ ਹੁੰਦੀ, ਜੇ ਜਵਾਨੀ ਲੇਖੇ ਲਾਉਣੀ ਤਾਂ ਗੁਰੂ ਦੇ ਲੇਖੇ ਲਾ, ਛੱਡ ਘਰ ਬਾਰ ਦੀਆਂ ਗੱਲਾਂ, ਕਿਸੇ ਜਥੇਬੰਦੀ ਦਾ ਗੀਸਾ ਬਣ। ਉਸੇ ਵੇਲੇ ਛੱਡ ਕੇ ਚਲਾ ਗਿਆ, ਬਾਹਰ ਨਿਕਲਿਆ ਅਤੇ ਗੁਰੂ ਕੇ ਖਾਲਸੇ ਵਿੱਚ ਸ਼ਾਮਿਲ ਹੋ ਗਿਆ, ਗੁਰੂ ਦੀਆਂ ਫੌਜਾਂ ਵਿੱਚ ਸ਼ਾਮਿਲ ਹੋ ਗਿਆ। ਇੱਕ ਵਕਤ ਆਇਆ ਜਦੋਂ ਮੱਸੇ ਰੰਗੜ ਨੇ ਬੇਅਦਬੀ ਕੀਤੀ, ਉਦੋਂ ਜਾਨ ਤਲੀ 'ਤੇ ਰੱਖ ਕੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੋਵੇਂ ਜਣੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ ਸਨ ਅਤੇ ਉਸ ਦਿਨ ਪਤਾ ਲੱਗਿਆ ਤੇਰੀ ਜਵਾਨੀ ਕਿਸ ਲੇਖੇ ਹੈ ਜੇ ਗੁਰੂ ਦੇ ਕੰਮ ਨਾ ਆਈ। ਕਿੰਨੀਆਂ ਕੁ ਬੇਨਤੀਆਂ ਕਰਾਂ, ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ, ਕਹਿਣ ਲੱਗੇ, ਭਲਿਆ ਤੇਰੇ ਕੋਲ ਜੋਬਨ ਹੈ, ਤੇਰੇ ਕੋਲ ਜ਼ਿੰਦਗੀ ਹੈ, ਤੇਰੇ ਕੋਲ ਵਕਤ ਹੈ, ਫਰੀਦਾ ਜੋ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਜਦੋਂ ਤੇਰੇ ਕੋਲ ਖੱਟਣ ਦਾ ਵਕਤ ਹੈ ਉਦੋਂ ਤੂੰ ਦੁਨੀਆਂ ਨਾਲ ਰੱਤਿਆ ਹੋਇਆ। ਉਹ ਆ ਜਵਾਨੀ ਨਹੀਂ ਹੈ ਜਿਹੜੀ ਅੱਜ ਰੁੜਦੀ ਫਿਰਦੀ ਹੈ। ਮੈਂ ਫਿਰ ਇੱਕ ਗੱਲ ਦੁਹਰਾ ਦਿਆਂ, ਅੱਜ ਦੋ ਚੀਜ਼ਾਂ ਦੀ ਬੜੀ ਚਰਚਾ ਹੈ, ਇੱਕ ਸ਼ਰਾਬ ਦੀ, ਇੱਕ ਤੇਜ਼ਾਬ ਦੀ, ਇੱਕ ਸ਼ਰਾਬ ਦੀ, ਇੱਕ ਤੇਜ਼ਾਬ ਦੀ, ਦੋ ਗੱਲਾਂ ਦੀ ਜਵਾਨੀ 'ਚ ਬੜੀ ਚਰਚਾ ਹੈ ਅਜੋਕੇ ਸਮੇਂ ਦੇ ਅੰਦਰ। ਜਾਂ ਤਾਂ ਜਵਾਨੀ ਗਾਲ ਦਿੱਤੀ ਸ਼ਰਾਬਾਂ ਨੇ, ਜਾਂ ਜੇ ਕਿਸੇ ਦੀ ਧੀ ਭੈਣ ਹੈ ਤਾਂ ਉਹਦੀ ਜ਼ਿੰਦਗੀ ਗਾਲ ਦਿੱਤੀ ਤੇਜ਼ਾਬ ਨੇ। ਅੱਜ ਕੋਈ ਧੀ ਭੈਣ ਇਵੇਂ ਘਰੋਂ ਨਹੀਂ ਨਿਕਲਦੀ ਭਈ ਮੇਰਾ ਕੱਲ੍ਹ ਕੋਈ ਸਿੱਖ ਵੀਰ ਹੋਵੇਗਾ ਅਤੇ ਮੇਰੀ ਇੱਜ਼ਤ ਨੂੰ ਬਚਾਵੇਗਾ। ਉਹ ਗੁਰੂ ਕਿਹਾ, ਸਿੱਖਾ ਲੋਕ ਅੱਜ ਵੀ ਤੇਰੇ ਵੱਲ ਵੇਖਦੇ ਨੇ, ਕਦੇ ਸਿੱਖ ਇਕੱਲਾ ਵੀ ਹੁੰਦਾ ਸੀ ਉਹਨੂੰ ਆਪਣੀ ਧੀ ਭੈਣ ਉਹ ਸਿੱਖ ਦੇ ਹਵਾਲੇ ਕਰਕੇ ਤੁਰ ਜਾਂਦਾ ਸੀ। ਬੱਚੀਏ, ਜਿੰਨੀ ਵਜ ਤੇਰੀ ਸਿੱਖ ਕਰ ਸਕਦਾ ਉਹਨਾਂ ਉੱਪਰ ਕੋਈ ਨਹੀਂ ਕਰ ਸਕਦਾ। ਅੱਜ ਤੂੰ ਸ਼ਰਾਬ ਵਿੱਚ ਰੁਲ ਗਿਆ, ਲੋਕਾਂ ਨੇ ਤੇਜ਼ਾਬ ਨੂੰ ਅੰਗ ਬਣਾ ਲਿਆ, ਧੀਆਂ ਦੀਆਂ ਜ਼ਿੰਦਗੀਆਂ ਰੋਲਣ ਲੱਗ ਪਏ ਨੇ ਪਾਪੀ। ਅੱਜ ਤੈਨੂੰ ਲੋੜ ਹੈ ਸੱਜਣਾ, ਤੂੰ ਅਕਾਲ ਦੀ ਫੌਜ ਦਾ ਸਿਪਾਹੀ ਹੈ, ਤੇਰੇ ਕੋਲੋਂ ਇਹ ਜੇ ਨਹੀਂ ਸਰਦਾ ਫਿਰ ਗੁਰੂ ਕੋਲ ਆ ਕੇ ਪੁੱਛ ਕੇ ਦੇਖ ਮੈਂ ਆਪਣੀ ਜਵਾਨੀ ਕਿਸ ਲੇਖੇ ਲਾਵਾਂ। ਗੁਰੂ ਤੈਨੂੰ ਦੱਸੇਗਾ, ਮੇਰੇ ਪੁੱਤ ਅਜੀਤ ਸਿੰਘ ਸੀ, ਮੈਂ ਪਰ ਜਵਾਨੀ ਵਿੱਚ ਤੋਰਿਆ ਸੀ। ਪੁੱਤ ਵੇ ਅਜੀਤ ਸਿੰਘਾ, ਤੂੰ ਜਵਾਨੀ ਨਾ ਹੰਢਾਈ, ਕਿਉਂਕਿ ਤੇਰੀ ਜਵਾਨੀ ਤੇ ਮੈਂ ਸਿੱਖ ਨੂੰ ਦੇਣੀ ਚਾਹੁੰਦਾ। ਉਤਵੇ ਜੁਝਾਰ ਸਿੰਘਾ ਤੂੰ ਜਵਾਨੀ ਨਾ ਹੰਢਾਈ, ਕਿਉਂਕਿ ਤੇਰੀ ਜਵਾਨੀ ਮੈਂ ਸਿੱਖ ਨੂੰ ਦੇਣਾ ਚਾਹੁੰਦਾ। ਕੱਲ ਤੇਰੀ ਜਵਾਨੀ ਸਿੱਖ ਹੰਢਾਵੇ, ਕਿਉਂਕਿ ਇਹਨੇ ਸਦੀ ਵੀ ਰਹਿਣਾ, ਇਹਨੇ ਲੰਮਾ ਸਮਾਂ ਰਹਿਣਾ। ਕਦੇ ਲੋੜ ਪਈ ਤੇ ਆਪਣਾ ਆਪਾ ਵਾਰ ਕੇ ਇਸ ਭੁੱਖੀ ਤੇ ਦੁਖੀ ਮਨੁੱਖਤਾ ਦੇ ਦੁੱਖੜੇ ਤੂੰ ਆਪਣੀ ਝੋਲੀ ਵਿੱਚ ਪਾਉਂਦਾ ਰਹੀ। ਮੈਂ ਤਾਂ ਕਰਕੇ ਤੈਨੂੰ ਜਵਾਨੀ ਪਹਿਰੇ ਵਿੱਚ ਆਪਣੇ ਵੀ ਪੁੱਤ ਵਾਰ ਕੇ ਤੈਨੂੰ ਜਵਾਨੀ ਦੀ ਦਾਤ ਦੇ ਕੇ ਗਿਆ ਸੀ। ਆਓ ਅੱਜ ਦੇ ਸ਼ਬਦ ਦੀ ਵਿਚਾਰ ਨੂੰ ਨਾਲ ਨਾਲ ਲੈ ਕੇ ਚੱਲੀਏ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਸ਼ੇਖ ਫਰੀਦ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਸਾਨੂੰ ਇਹ ਪਾਵਨ ਬਚਨ ਬਖਸ਼ਿਸ਼ ਕੀਤੇ ਨੇ। ਉਹ ਗੁਰੂ ਕਿਹਾ ਸਿੱਖਾ ਆਖਣ ਦੇ ਬਾਹਾਂ 'ਤੇ ਛੁਪਵਾ ਕੇ ਨਹੀਂ ਜੇ ਸਿੱਖੀ ਪਾਲੀ ਜਾਣੀ, ਆਖਣ ਦੇ ਗਰਦਲਾਂ 'ਤੇ ਛੁਪਵਾ ਕੇ ਸਿੱਖੀ ਨਹੀਂ ਜੇ ਪਾਲੀ ਜਾਣੀ। ਦਿਲ ਦੇ ਅੰਦਰ ਬਲਬਲੇ ਤਾਂ ਬੜੇ ਹੁੰਦੇ ਨੇ, ਪਰ ਬੇਨਤੀ ਕਰਾਂ ਅੱਜ ਲੋੜ ਹੈ, ਜਿਹੜਾ ਇੱਕ ਵਾਰੀ ਆਪਣੇ ਸਰੀਰ 'ਤੇ ਇਹੋ ਜਿਹਾ ਖੰਡਾ ਛੁਪਾਉਂਦਾ, ਚੇਤਾ ਰੱਖਿਓ ਜੇ ਉਹ ਸਾਲ ਭਰ ਕਿਸੇ ਨੂੰ ਖੂਨ ਵੀ ਨਹੀਂ ਦੇ ਸਕਦਾ, ਉਹਦਾ ਖੂਨ ਵੀ ਇੰਨਾ ਗੰਦਾ ਹੋ ਜਾਂਦਾ, ਉਹ ਖੂਨ ਨਹੀਂ ਦੇ ਸਕਦਾ ਕਿਸੇ ਨੂੰ ਲੋੜ ਪਵੇ। ਪਰ ਕਦੇ ਖਿਆਲ ਕਰ, ਤੇਰਾ ਮਤਲਬ ਇਹਨਾਂ ਖੰਡੇ ਛੁਪਾਉਣ ਦਾ ਨਹੀਂ ਸੀ। ਜੇ ਤੂੰ ਖੰਡਾ ਹੀ ਲੈਣਾ ਤਾਂ ਬਾਬਾ ਦੀਪ ਸਿੰਘ ਨੂੰ ਪੁੱਛ ਕੇ ਦੇਖੋ ਸੱਜਣਾ, ਉਹ ਤੈਨੂੰ ਦੋਵੇਂ ਗੱਲਾਂ ਦੱਸੇਗਾ। ਉਹ ਦੱਸੇਗਾ ਜਵਾਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਹਨੂੰ ਪੁੱਛ ਕੇ ਦੇਖ ਜਵਾਨੀ ਪਹਿਰੇ 'ਚ ਉਹ ਲੱਭੀ ਬਾਣੀ ਲਿਖਣ ਲੱਗੇ ਹੋਏ ਨੇ, ਉਦੋਂ ਜੋਸ਼ ਹੈ। ਪਰ ਲੋਕ ਜੋਸ਼ ਵਿੱਚ ਹੋਸ਼ ਗਵਾ ਲੈਂਦੇ ਨੇ। ਬਾਬੇ ਨੇ ਜੋਸ਼ ਵੇਲੇ ਇਹੋ ਜਿਹੇ ਹੋਸ਼ ਦੇ ਕੰਮ ਕੀਤੇ। ਲਿਖਣਾ ਹੈ ਤਾਂ ਬੇਕਾਰੀ ਗੱਲਾਂ ਨਾ ਲਿਖੀ ਜਾਈਂ, ਲਿਖਣਾ ਹੈ ਤਾਂ ਐਵੇਂ ਚਰਚਾ ਦੀਆਂ ਗੱਲਾਂ ਨਾ ਲਿਖੀ ਜਾਈਂ, ਲਿਖਣਾ ਹੀ ਹੈ ਤਾਂ ਗੁਰਬਾਣੀ ਲਿਖ, ਤੇਰੀ ਜਵਾਨੀ ਇਸ ਕੰਮ ਆਵੇ। ਜੇ ਬੁਢਾਪੇ ਦੀ ਗੱਲ ਕਰਨੀ ਹੈ ਫਿਰ ਉਹ ਤੈਨੂੰ ਦੱਸੇਗਾ ਖੰਡੇ ਛਪਵਾਇਆ ਕੁਝ ਨਹੀਂ ਜੇ ਬਣਦਾ, ਫਿਰ ਤੇ ਤੂੰ ਖੂਨ ਦੇਣ ਜੋਗਾ ਵੀ ਨਹੀਂ ਰਹੇਗਾ। ਪਰ ਤੂੰ ਖੰਡਾ ਖੜਕਾ ਕੇ ਵੇਖ, ਉਹਨਾਂ ਪਾਪੀਆਂ ਦੀ ਜ਼ਿੰਦਗੀ ਦਾ ਸਫਾਇਆ ਕਰ ਦੇਵੇਂਗਾ। ਤੇਰਾ ਖੰਡਾ ਉਹਨਾਂ ਪਾਪੀਆਂ ਦੀ ਜ਼ਿੰਦਗੀ ਨੂੰ ਮੋੜ ਪਾਉਣ ਵਾਲਾ ਸੀ। ਸੱਜਣਾ ਤੂੰ ਕਿੱਧਰ ਉਲਝ ਗਿਆ, ਆਪਣੇ ਜੀਵਨ ਵੱਲ ਝਾਤ ਮਾਰ। ਮੈਂ ਬੇਨਤੀ ਕਰਨ ਲੱਗਾ ਸਾਂ, ਬਾਬਾ ਦੀਪ ਸਿੰਘ ਦਾ ਆਉਣ ਵਾਲੇ ਦਿਨਾਂ 'ਚ 26 ਜਨਵਰੀ ਨੂੰ ਮਨਾਇਆ ਵੀ ਜਾਣਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਵੱਡਾ ਉਪਰਾਲਾ ਕੀਤਾ, ਇੱਥੇ ਵੀ ਮਨਾਇਆ ਜਾਣਾ, ਅਤੇ ਨਾਲ ਚੇਤਾ ਰੱਖਿਓ ਜੇ ਅੰਮ੍ਰਿਤ ਸੰਚਾਰ ਵੀ ਹੋਣਾ। ਇਹ ਕਾਹਦੀ ਤਾਕਤ ਹੈ? ਮੈਂ ਇੱਕ ਪਲ ਫਿਰ ਥੋੜ੍ਹਾ ਜਿਹਾ ਹੋਰ ਹੀ ਲਵਾਂ। ਜਦੋਂ ਜਮਾਲ ਸ਼ਾਹ ਅਤੇ ਬਾਬਾ ਦੀਪ ਸਿੰਘ ਇੱਕੋ ਵਾਰੀ ਬਾਹਰ ਹੋਏ, ਬਾਹਰ ਇਕੱਠਿਆਂ ਹੋਏ ਅਤੇ ਦੋਵੇਂ ਸੂਰਮੇ ਡਿੱਗੇ ਨੇ, ਦੋਵੇਂ ਸੂਰਮਿਆਂ ਵਿੱਚੋਂ ਇੱਕ ਤਾਂ ਡਿੱਗਿਆ, ਉਹ ਸਦਾ ਨਹੀਂ ਡਿੱਗਿਆ ਰਹਿ ਗਿਆ, ਪਰ ਇੱਕ ਉੱਠ ਖਲੋਤਾ। ਉਹ ਉੱਠ ਕਿਉਂ ਖਲੋਤਾ? ਕਿਉਂਕਿ ਉਹਨੇ ਵੀ ਅੰਨ ਛਕਿਆ ਸੀ, ਉਹਨੇ ਵੀ ਅੰਨ ਛਕਿਆ ਸੀ, ਉਹਨੇ ਵੀ ਮਾਂ ਦਾ ਦੁੱਧ ਪੀਤਾ ਸੀ, ਉਹਨੇ ਵੀ ਮਾਂ ਦਾ ਦੁੱਧ ਪੀਤਾ ਸੀ, ਪਰ ਬਾਬਾ ਦੀਪ ਸਿੰਘ ਦੇ ਨਾਲ ਗੁਰੂ ਦਾ ਅੰਮ੍ਰਿਤ ਵੀ ਛਕਿਆ ਸੀ, ਜਿਹੜਾ ਡਿੱਗਿਆ ਨੂੰ ਉਠਾ ਦਿੰਦਾ। ਉਹ ਉੱਠ ਕੇ ਤੁਰ ਪਿਆ ਅਤੇ ਗੁਰੂ ਵੱਲ ਉਹਨੂੰ ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੋਇਆ ਆਪਣੀ ਜਾਨ ਤਲੀ 'ਤੇ ਰੱਖ ਕੇ ਲੜਦਾ ਰਿਹਾ। ਉਹਨੇ ਵਾਸਤੇ ਪਾ ਕੇ ਸਪਸ਼ਟ ਕਰ ਦਿੱਤਾ, ਸੱਜਣਾ ਜੇ ਤੇਰੇ ਮਨ ਵਿੱਚ ਭੁਲੇਖਾ ਹੋਵੇ ਭਈ ਗੁਰੂ ਨਾਲ ਜੁੜੀ ਹੋਈ ਜਵਾਨੀ ਕਿਹੋ ਜਿਹੀ ਹੁੰਦੀ ਹੈ, ਤੂੰ ਮੇਰਾ ਜੀਵਨ ਪੜ੍ਹਨੀ, ਤੈਨੂੰ ਮੇਰੀ ਜਵਾਨੀ ਦਾ ਪਤਾ ਲੱਗ ਜਾਏਗਾ। ਆਓ ਸ਼ਬਦ ਦੀ ਵਿਚਾਰ ਨਾਲ ਜੁੜੀਏ। ਫਿਰ ਰਸਤੇ 'ਚ ਵਕਤ ਮਿਲਿਆ ਅਤੇ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਹਾਉ ਵਾਲੇ ਬੰਦ ਤੋਂ ਆਪਾਂ ਸ਼ੁਰੂਆਤ ਕਰਨ ਲੱਗੇ ਹਾਂ। ਦਾਤੇ ਨੇ ਰਹਿਮਤ ਕੀਤੀ ਹੈ, ਬਚਨਾਂ ਨੂੰ ਝੋਲੀ ਵਿੱਚ ਪਵਾਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ।
ਪਹਿਲੀ ਗੱਲ ਇਹ ਕਬੂਲ ਕਰੀਏ, ਗੁਰੂ ਘਰ ਵਿੱਚ ਆ ਕੇ ਜਦੋਂ ਆਪਾਂ ਮੱਥਾ ਟੇਕਦੇ ਹਾਂ ਨਾ, ਮੈਂ ਬੇਨਤੀ ਕਰਾਂ, ਕੋਈ ਲੰਮੇ ਪੈ ਕੇ ਮੱਥਾ ਟੇਕ ਲੈ, ਕੋਈ ਹੱਥ ਉੱਚੇ ਕਰਕੇ ਟੇਕ ਲੈ, ਕੋਈ ਮੂਧੇ ਕਰਕੇ ਟੇਕ ਲੈ, ਇਹਦੇ ਨਾਲ ਕੋਈ ਫਰਕ ਨਹੀਂ ਜੇ ਪੈਣਾ, ਇਹ ਕਰਮ ਕਾਂਡ ਹੀ ਹੈ। ਇਹਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਤੁਸੀਂ ਖਲੋ ਕੇ ਅਰਦਾਸ ਕਰਿਓ, ਸੇਵਾ ਮੈਂ ਜ਼ਿੰਦਗੀ ਪਰ ਤੇਰੀ ਸਾਰ ਨਹੀਂ ਜਾਣੀ, ਮੈਂ ਤਾਂ ਆਪਣੇ ਹੀ ਹੰਕਾਰ ਵਿੱਚ ਫੁੱਲਿਆ ਰਿਹਾ, ਮੈਂ ਹਕੀਕਤ ਨੂੰ ਨਹੀਂ ਸਮਝ ਸਕਿਆ, ਜਿਤਨੇ ਔਗਣ ਨੇ ਉਹ ਮੇਰੇ ਵਿੱਚ ਨੇ, ਸਾਹਿਬਾ ਤੂੰ ਤਾਂ ਬਖਸ਼ਾਂਦਾ। ਮੈਂ ਜੀਵਨ ਵਿੱਚ ਤੈ ਸਾਹਿਬ ਕੀ मैं सार ना जानी, मैं तेरी असल गलू नहीं समझ सकिया जी।
जो बन खोए पाछे पछतानी,
मैं ते अपनी जिंदगी दा कीमती सरमाया गवा लिया। याद रखो जे जिंदगी अंदर दोपहर दा ना है जवानी, बचपन भी कोई नहीं बंदा चाहुंदा, बचपन विचों भी जल्दी ना निकलना चाहुंदा है, बुढ़ेपा भी कोई बंदा नहीं चाहुंदा, बुढ़ेपे विच भी कदम रोकना चाहुंदा है। सब तो खूबसूरत समय दा ना है जवानी, ओदे विच ही तेरे कोल दोवें चीज़ां ने राह इक चुन लै। एक बचन कह दिया फरीदा, रब खंजूरी पक्कियां माख्यो नहीं बहाना, जो जो वंजे दीड़ा उमरे हथ पवाना। बड़े ध्यान न सुनो शब्द न, कह लगे एक पासे खंजूर खड़ी है, ओनू रब दियां खंजूरां पक्कियां ने। फरीदा रब खंजूरी पक्कियां, खंजूरां नाल रब दियां खंजूरां लाया, शहद नाल रब दियां खंजूरां नहीं लाया। याद रखे जे शहद नाल रब दा शहद नहीं लाया। फरीदा रब खंजूरी पक्कियां, रब दियां खंजूरां भी पक्कियां होईयां ने। खंजूर दा दरख्त तुसीं वेख्या होवेगा, नाल हजूर कहिंदे ने माख्यो नई बहन, नाल एक शहद दी नदी वगदी है। ते बंदा सोचदा है भई मैं पहला खंजूरां तोड़नियां औखियां ने, खंजूर ते चढ़ना औखा है, कोई टाणे नहीं हुंदे, कोई सहारा नहीं हुंदा, डिगदा है ते बंदा छिलिया जांदा है। ते मन विच विचार बनी मैं खंजूरां दी बजाए पहला मैं नाल शहद दीआं नदियां वगदियां ने, शहद दीआं नदियां विचों आनंद ले लां। ये विकारां दीआं नदियां ने, शहद मिठा लगदा है, कूड़ माखियो कूड़ जिहड़ा विकार जिहड़े ने शहद वर्गे लगदे ने। इहने सोचिया मैं पहला शहद विचों आनंद ले लां, बाद विच रब दीआं खजूरां तोड़ लांगा। साहिब कहिंदे बुढ़ेपे वेले खजूर ते नहीं चलिया जाणा सजणा, तेरे मन दा भुलेखा है। फरीदा काली जिनी ना रावया, धौड़ी रावै कोई, कर साई सो पिरघड़ी रंग ने वेला होए। तेरे कोल हुण वक्त है, तू उस मालक ने इस गल नूं छड़ के, विकारां दी नदी नूं छड़ के रब दीआं खंजूरां तोड़ लै सजणा, तेरे कोल जवानी दा वक्त है। जे तू ये सोचे भी मैं बाद विच तोड़ लांगा, जो जो वंजै डीघड़ा उमर है हथ पवन, जिहड़ा एक एक दिन बतीत हुंदा तेरी उम्र दे खजाने विचों घटदा जांदा है। तेरे कोल नहीं जे वक्त मिलना, हुण तेरे कोल वक्त है। जोबन खोए पाछे पछतानी, अपने जीवन दा सरमाया गुआ के, जोबन गुआ के फिर कल तेरी झोली विच पछतावा होवेगा जी।
एक ओंकार सतगुर प्रसाद,
परमेश्वर एक है, सर्व जगह व्यापक है। पल्ले बन्नियो जे जिन्नी बारी यह शब्द सुनदे हो ओनी बारी याद रखिया करो। कबरां ते मत्था टेकण वालिया तू मूँह तो एक ओंकार कहना, दीवे जगाउण वालिया तू मूँह तो एक ओंकार कहना, बरत रखण वालिया तू एक ओंकार कहना, देहधारियां दे दर ते रुलण वालिया तू एक ओंकार कहना, किसे पीरां फकीरां दीआं गल्लां करन वालिया तू एक ओंकार कहना, टूणे टामणां विच उलझण वालिया तू एक ओंकार कहना। जे तू अपने मुख तो एक ओंकार कहना परमेश्वर एक है और मैं उसे दा पुजारी हाँ, उस तो बिना दुनिया विच होर कोई नहीं। फिर मत्था टेकण लग्या सोचिया कर, मैं मत्था टेकण किनू लगा है, कि मैं एक नूं मत्था टेकण लगा, कि मैं कर्मकांड कमाउण लग्या, कि मैं अपनी जिंदगी बर्बाद करन लगा। साहिब कहिंदे ने भलिया एक ओंकार तैनूं किन्नी बारी समझाउने आ पर तू अपने चित्त विच बिल्कुल भी नहीं रखदा, कदे ख्याल नहीं करदा। एक ओंकार सतगुर प्रसाद, परमेश्वर एक है, सर्व जगह व्यापक है, ते सतगुर दी मेहरामत नाल उहदा मिलाप हुंदा है जी।
राग सोहे बाणी शेख फरीद जी की,
इहदा ख्याल करे जे सोही राग अंदर अमृतमई बोल शेख फरीद दे ने। शेख फरीद नूं हालांकि गुरदेव सच्चे पातशाह ने भगतां दी कैटागरी विच ही रखिया होया, पर फिर भी उन शेख फरीद दे नाल सतगुरु जी ने कदे भगत शब्द नहीं जे लाया। याद रखियो गुरु ग्रंथ साहिब दे विच शेख फरीद नाल भगत शब्द नहीं जे आउंदा, क्योंकि मुसलमानां दी दुनिया विच, इस्लाम दी दुनिया विच भगत शब्द नूं बहुती प्रवानगी नहीं है। भगत शब्द इस हिंदू धर्म दे नाल संबंधित है बहुता, ते जिहड़ा शेख फरीद दे नाल सतगुरु जी ने शेख शब्द बनिया शैख तों। शैख दा अर्थ हुंदा विद्वान, सियाणा, दाना। ਗੁਰਦੇਵ ਜੀ ਆਖਦੇ ਨੇ ਇਹ ਸ਼ੇਖ ਫਰੀਦ ਜੀ ਦੇ ਅੰਮ੍ਰਿਤ ਬੋਲ ਨੇ ਜੀ।
ਤਪ ਤਪ ਲੋਏ ਲੋਏ ਹੱਥ ਮਾਰੋ ਰੋ,
ਮੈਂ ਹੁਣ ਤਪਦੀ ਹੈ ਵਾਰ ਵਾਰ ਆਪਣੀ ਜ਼ਿੰਦਗੀ ਦੇ ਵਿੱਚ, ਹੱਥ ਮਰੋੜਦੀ ਹੈ, ਪਛਤਾਉਣੀ ਹੈ, ਮੈਂ ਆਪਣਾ ਜੀਵਨ ਕਿਉਂ ਬਰਬਾਦ ਕਰ ਲਿਆ ਅਤੇ ਜੀਵਨ ਬਤੀਤ ਹੋਇਆ, ਉਹ ਮੁੜ ਕੇ ਤੇਰੇ ਕੋਲੋਂ ਸੰਭਾਲਿਆ ਨਹੀਂ ਜਾਣਾ। ਬੁੱਢੇ ਸ਼ਾਹ ਦਾ ਇੱਕ ਬਚਨ ਬੜਾ ਪਿਆਰਾ ਹੈ, ਉੱਠ ਜਾ ਕਰਾੜੇ ਮਾਰ ਨਹੀਂ, ਇਹ ਸੌਣ ਤੇਰੀ ਦਰਕਾਰ ਨਹੀਂ, ਇੱਕ ਰੋਜ਼ ਜਹਾਨੋਂ ਜਾਣਾ ਏ, ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਟ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਕਰਾੜੇ ਮਾਰ ਨਹੀਂ, ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭੇ ਛੜ ਛੜ ਗਏ ਅਡੰਬਰ, ਕੋਈ ਇੱਥੇ ਪਾਏਦਾਰ ਨਹੀਂ, ਉੱਠ ਜਾ ਕਰਾੜੇ ਮਾਰ ਨਹੀਂ। ਉਹਨਾਂ ਦਾ ਇੱਕ ਬੋਲ ਹੋਰ ਸਾਂਝਾ ਕਰਦੇ ਹਾਂ, ਉਹ ਕਹਿੰਦੇ ਆਪਣੇ ਵੱਲ ਖਿਆਲ ਕਰੋ ਭਲਿਆ, ਕਰ ਕੱਤਣ ਵੱਲ ਧਿਆਨ ਕੁੜੇ, ਕਰ ਕੱਤਣ ਵੱਲ ਧਿਆਨ ਕੁੜੇ, ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ, ਉੱਚੀ ਨਜ਼ਰ ਫਿਰੇ ਹੰਕਾਰੀ, ਵਿੱਚ ਆਪਣੀ ਸ਼ਾਨ ਗੁਮਾਨ ਕੁੜੇ, ਕਰ ਕੱਤਣ ਵੱਲ ਧਿਆਨ ਕੁੜੇ, ਇਹ ਚਰਖਾ ਜਦੋਂ ਦਾ ਤੇਰੇ ਹੱਥ ਆਇਆ, ਨਹੀਂ ਪੱਲਿਓਂ ਕੁਝ ਗਵਾਇਆ, ਤੂੰ ਕਦੇ ਵੀ ਆਣ ਨਾ ਡਾਇਆ, ਵਿੱਚ ਇੱਕੋ ਜਿੱਡੇ ਹਾਣ ਕੁੜੇ, ਕਰ ਕੱਤਣ ਵੱਲ ਧਿਆਨ ਕੁੜੇ, ਹਾਲੇ ਏਡਾ ਤੇਰਾ ਕੰਮ ਕੁੜੇ, ਕਿਉਂ ਹੋ ਬੈਠੀ ਵੇ ਗਮ ਕੁੜੇ, ਕੀ ਕਰ ਸੀ ਉਸ ਦਮ ਕੁੜੇ, ਜਦੋਂ ਘਰ ਆਏ ਮਹਿਮਾਨ ਕੁੜੇ, ਕਰ ਕੱਤਣ ਵੱਲ ਧਿਆਨ ਕੁੜੇ, ਇਹ ਜਿੰਦੇ ਬਚੀਏ ਤੂੰ ਇੱਕ ਦਿਨ ਸਾਈਂ ਦੇ ਘਰ ਜਾਣਾ, ਆਪਣੇ ਮਾਲਕ ਦੇ ਪਿਆਰ ਦੀਆਂ ਪੂਣੀਆਂ ਕੱਤ ਲੈ, ਕੱਲ੍ਹ ਪਛਤਾਵੇਂਗੀ, ਕੱਲ੍ਹ ਹੱਥ ਮਰੋੜੇਂਗੀ, ਤੇਰੇ ਕੋਲ ਹੁਣ ਵਕਤ ਹੈ, ਆਪਣੀ ਜ਼ਿੰਦਗੀ ਦੇ ਖਜ਼ਾਨੇ ਨੂੰ ਸੰਭਾਲ ਲਈਏ ਜੀ।
ਬਾਵਲ ਹੋਏ ਸੋ ਸਹ ਲੋਰੋ,
ਬਾਵਲ ਦਾ ਅਰਥ ਹੁੰਦਾ ਹੈ ਬਾਵਲੀ, ਕਮਲੀ, ਮੈਂ ਕਮਲੀ ਹੋਈ ਮਾਇਆ ਦੇ ਵਿੱਚ, ਉਹ ਮਾਲਕ ਨੂੰ ਤੇ ਲੱਭਦੀ ਰਹੀ ਪਰ ਮੈਂ ਕਦੇ ਆਪਣੇ ਆਪ ਨੂੰ ਨਾ ਸਵਾਰਿਆ, ਜੇ ਕਿਤੇ ਆਪਣੇ ਆਪ ਨੂੰ ਸਵਾਰਿਆ ਹੁੰਦਾ ਮੈਨੂੰ ਮੇਰੇ ਹਿਰਦੇ ਘਰ ਵਿੱਚੋਂ ਹੀ ਰੱਬ ਲੱਭ ਜਾਣਾ ਸੀ।
ਐਸਾ ਹੈ ਤੈਸਾ ਮਨ ਮਹਿ ਕੀਆ ਰੋਸ,
ਇਹ ਮੇਰੇ ਸਾਈਆਂ ਜਿਹੜਾ ਤੂੰ ਮੇਰੇ ਪ੍ਰਤੀ ਰੋਸ ਰੱਖਿਆ ਹੋਇਆ ਉਹ ਤੇਰਾ ਰੋਸ ਸਹੀ ਹੈ, ਤੂੰ ਮੈਨੂੰ ਧਰਤੀ ਦਿੱਤੀ, ਪਾਣੀ ਦਿੱਤਾ, ਖਾਣ ਪੀਣ ਦਿੱਤਾ, ਮਾਪੇ ਦਿੱਤੇ, ਜ਼ਿੰਦਗੀ ਦਿੱਤੀ, ਜੋਬਨ ਦਿੱਤਾ, ਸਭ ਕੁਝ ਦਿੱਤਾ, ਸਭ ਕੁਝ ਤੇਰਾ ਸੀ, ਪਰ ਮੈਂ ਚੰਦਰੀ ਜਿੰਦ ਇੱਥੇ ਆ ਕੇ ਆਪਣੇ ਜੰਜਾਲ ਛੇੜ ਕੇ ਬੈਠ ਗਈ, ਮੈਂ ਆਪਣੇ ਮਾਲਕ ਦਾ ਕਦੇ ਚੇਤਾ ਨਹੀਂ ਕੀਤਾ, ਉਹ ਮੇਰੇ ਮਾਲਕ ਜਿਹੜਾ ਤੂੰ ਮਨ ਵਿੱਚ ਰੋਸ ਮੇਰੇ ਪ੍ਰਤੀ ਰੱਖਿਆ ਉਹ ਤੇਰਾ ਰੋਸ ਬਿਲਕੁਲ ਠੀਕ ਹੈ ਜੀ।
ਮੁਝੇ ਅਵਗਨ ਸਹ ਨਾਹੀ ਦੋਸ,
ਮੇਰੀ ਚੰਦਰੀ ਵਿੱਚ ਹੀ ਸਾਰੇ ਔਗਣ ਨੇ, ਤੇਰੇ ਵਿੱਚ ਤੇ ਕੋਈ ਦੋਸ਼ ਨਹੀਂ, ਦੋਸ਼ ਤੇ ਸਾਰੇ ਹੀ ਮੇਰੇ ਵਿੱਚ ਨੇ। ਹੱਥ ਜੋੜ ਬੇਨਤੀ ਕਰਾਂ, ਗੁਰੂ ਨਾਲ ਹਿਸਾਬ ਕਿਤਾਬ ਤੱਕੜੀ ਨਾਲ ਨਾ ਕਰਿਆ ਕਰੀਏ, ਬੜੀ ਵਾਰੀ ਅਰਜ਼ ਕਰਦਾ ਦਾਸ, ਗੁਰੂ ਨਾਲ ਹਿਸਾਬ ਕਿਤਾਬ ਤੱਕੜੀ ਨਾਲ ਨਾ ਕਰਿਆ ਕਰੀਏ, ਕਿਉਂਕਿ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਬਣਜਾਰਾ। ਗੁਰੂ ਨਾਲ ਹਿਸਾਬ ਕਿਤਾਬ ਕਰਿਆ ਕਰੀਏ ਗਲਵੱਕੜੀ ਨਾਲ, ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ, ਫਿਰ ਉਹ ਆਪੇ ਹੀ ਰੱਖ ਲੈਂਦਾ। ਕਿਤੇ ਗਲਵੱਕੜੀ ਨਾਲ ਹਿਸਾਬ ਕਿਤਾਬ ਕਰੀਏ ਸੱਜਣਾ ਦੇਖੇ ਹੀ ਮੁੱਕ ਜਾਣਗੇ, ਜਦੋਂ ਤੂੰ ਤੱਕੜੀ ਨਾਲ ਕਰਦਾ ਉਦੋਂ ਮਾਲਕ ਦੇ ਘਰ ਕਬੂਲ ਨਹੀਂ ਹੋਣਾ। ਕਹਿ ਸਾਈ ਨੂੰ ਭਈ ਮੈਂ ਤੇ ਔਗਣਾਂ ਦਾ ਭਰਿਆ ਹੋਇਆ, ਤੇਰੀ ਸ਼ਰਨ ਤੱਕ ਕੇ ਆਇਆ, ਫਿਰ ਉਹ ਤੋਲੇਗਾ ਨਹੀਂ। ਉਹਨੂੰ ਕਹਿ ਲੇਖੇ ਕਤੇ ਨਾ ਛੁੱਟੀ ਹੈ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਫਿਰ ਗੁਰੂ ਤੱਕੜੀ ਨਾਲ ਹਿਸਾਬ ਕਿਤਾਬ ਨਹੀਂ ਕਰੇਗਾ, ਗੁਰੂ ਗਲਵੱਕੜੀ ਨਾਲ ਕਰੇਗਾ, ਤੈਨੂੰ ਪਿਆਰ ਕਰਕੇ ਆਪਣੇ ਵਿੱਚ ਅਭੇਦ ਕਰ ਲਏਗਾ। ਪਰ ਪਹਿਲਾਂ ਕਬੂਲ ਕਰ ਕਿ ਸਾਈਆਂ ਮੇਰੇ ਵਿੱਚ ਹੀ ਸਾਰੇ ਔਗਣ ਅਤੇ ਦੋਸ਼ ਨੇ, ਮੈਂ ਉਹ ਕਮਲਾ ਜਿਹੜਾ ਅੱਜ ਤੱਕ ਪਾਠ ਕਰਕੇ ਤੇਰਾ ਸ਼ੁਕਰਾਨਾ ਕਰਨ ਦੀ ਬਜਾਏ ਸਗੋਂ ਉਹਨਾਂ ਦੀਆਂ ਗਿਣਤੀਆਂ ਕਰਦਾ। ਗਿਣਨਾ ਤਾਂ ਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਗਿਣ, ਗਿਣਨਾ ਅਤੇ ਮਾਲਕ ਦੀ ਸਿੱਖੀ ਨੂੰ ਗਿਣ, ਗਿਣਨਾ ਅਤੇ ਦਾਤੇ ਦੀਆਂ ਦਿੱਤੀਆਂ ਹੋਈਆਂ ਰਹਿਮਤਾਂ ਨੂੰ ਗਿਣ। ਉਹ ਤੂੰ ਆਪਣੇ ਕੀਤੇ ਪਾਠ ਕਿਉਂ ਗਿਣੀ ਜਾਂਦਾ, ਕਿਤੇ ਗੁਰੂ ਦੀਆਂ ਰਹਿਮਤਾਂ ਗਿਣ ਲੈਂਦਾ तेनू अखा पता लगदा, तेनू जबान पता लगदा, तेनू कन पता लगदे। एक एक चीज कदे गुरु नूं पुछ के देख। गुरु ने ओलियां दित्तियां, दातां गिणियां ने। गुरु अमरदास जी दा आनंद साहब रोज़ पढ़ते हो, आनंद साहब विच की है, दित्तियां दातां गिणियां ने। अपने वल्लों कीता होया पाठ नहीं जे कदे गिणिया, अज सानू पाठ की गिणती विच दे ला दिता, पर दाते दियां दातां गिणन की जाच सानू भुल गई। हजूर कहिंदे गिणने ते अपने औगण गिण, फिर तेनू पता लगेगा मेरे अंदर किन्ने दोष ने जी।
ऐ साहिब के मैं सार न जानी,
मैं ते साहिब तेरे घर दी गल सार जान ही नहीं सकिया दी।
जोबन खोए पाछे पछतानी,
अपने जीवन दा सरमाया गवा के मैं पाछे पछताउंदा ही रह गया दी।
राहो काली कोयल तू कित गुण काले।
एक गल चेता रखियो, जे जदों बंदे कोल दुख होवे ना ते उहनूं दूजे दे दुख दी सार पहचान आ जांदी है। सोकत जाने पीर पराई जंक है अंतर दर्द ना पाई, उहनूं की पता दूजे दा की दुख है। दुखिया बंदा ही दूजे दा दुख पुछदा है। हुण जदों अपना जोबन गया ते पन्ने कुछ ना बचिया ते कोयल नूं पुछदी है, जिंद कोयल नूं पुछदी है, कहन लगी काली कोयल तू तो इन्ना सोहना बोलदी है कमलीए, मैनू तो बोलना भी नहीं सी आउंदा इन्ना, ते तू इन्ना सोहना बोलदी है पर तेरा रूप क्यों इन्ना काला है, किहड़ा कारण है तू जिहदे कारण काली होगी। एक गल का ख्याल रखियो, इत्थे औगण शब्द नहीं है, इत्थे औगण शब्द नहीं है। काली कोयल तू कित गुण काली, औगण नहीं है। तू काली तो हुई है पर मैनू लगता तू किसी औगण करके काली नहीं हुई, तू किसी गुण करके ही काली हुई है। ये विछोड़ा भी एक गुण है, जे कितने एहसास हो जाए, जे कितने जिंदगी दे अंदर इस गल का पता लग जाए। आशकारा नौ निशानी ऐ पिसर, आगे सर्द रंग जर्द चश्म तर, कम खुपतनों कम खुरदनों खबाबे हराम। उन्हें आशकारा दियाँ नौ निशानियाँ आखियां ने, कहिंदे ओह नौ निशानियों विचों आगे सर्द ठंडे होंके भरने, रंग जर्द रंग दा तब्दील हो जाना। आगे सर्द रंग जर्द चश्म तर, हर वक्त अपने प्यारे दे प्यार विच अख दा गिल्ली रहना। कहन लगे कम खुपतनों कम खुरदनों खबाबे हराम। वो घट बोलदा घट सौंदा घट खांदा ते अपनी जिंदगी दे अंदर सांझ पाउंदा मालक दे चरणां विच, ते हर वक्त वो अपने प्यारे दी याद में जुड़िया रहिंदा। मैनू कितें प्यारे दा मिलाप हो जाए। कहन लगे काली कोयल तू कित गुण काली, ऐ काली कोयल तू केड़े कारण करके काली होगी, ए कोई गुण ही होवेगा तेरे कोल जी।
अपने प्रीतम के हो बिरह जाली,
मैं अपने प्यारे दे वियोग विच विछड़ के काली हो गई है। गुरु कलगीधर पातशाह ने भाई नंद लाल जी नूं पुछिया, भाई साहब जी आकाश दा रंग इन्ना नीला लाल क्यों काला क्यों है, नीला काला क्यों है। उन्हें भाई नंद लाल सिंह जी ने एक बचन आख्या सी, कहिंदे साहिबा मैनू तो पता नहीं, मैं तो इन्नी गल जानदा जेड़े तेरे दर तो लोग विछड़े उन्हें तेरे विछोड़े विच एडियां ठंडियां आहां भरियां, उन्हें आकाश का भी रंग काला कर दिता तेरे तो विछड़े लोगों दियां आहां ने, मैनू तो इउं प्रतीत हुंदा। ओ गुरु क्या सिखा कदे चेते रख, कदे तेनू भी एहसास होया मैं मालक दे दर तो विछड़िया होया, मैं साई दे दर तो विछड़िया होया। जिस दिन विछोड़े का एहसास पैदा हो गया, मिलाप की तांग पैदा तां होवेगी। काली कोयल ने जवाब दिता, मैं तां काली हाँ क्योंकि मैं अपने प्रीतम दे दर तो विछड़ी हुई हाँ जी।
बिरह बिहून कत है सुख पाए,
कहन लगे मैं बिरह दे कारण काली होगी, ते बिरह दे विच खपी हुई जिंद अपने पति तो विछड़ी हुई जिंद किवें सुख प्राप्त कर सकती है जी।
जा होए कृपाल ता प्रभु मिलाए,
किते मालिक कृपा कर देवे मैनू प्यारे दा मिलाप हो जावे जी।
विदन खूहे मुंद अकेली,
विदन दा अर्थ हुंदा बड़ी डरावनी खूही। मेरी जिंदगी ते इवें दी समझ लो जिवें इक डरावनी खूह विच कोई जिंद डिगी पई होवे जी।
ना को साथी ना को बेली,
खूहां विच डिगिया होयां दे कोई साथी बेली नहीं हुंदे। फिर मैं एक बारी बेनती कर दियां, जे तू गुरु बना के रखिया ਤਾਂ ਪੁੱਛ ਲਵੀ ਇੱਥੋਂ ਚੰਦ ਕਲਮਾਂ 'ਤੇ ਤੇਰੇ ਕੋਲ ਭਾਈ ਮੱਝ ਦਾ ਗੁਰਦੁਆਰਾ ਹੈ, ਉਹਨੂੰ ਪੁੱਛ ਲਵੀ ਸਤਿਗੁਰਾਂ ਕੋਈ ਖੂਹ 'ਚ ਡਿੱਗ ਜਾਵੇ ਉਹਦਾ ਵੀ ਕੁਛ ਹੋ ਜਾਂਦਾ। ਕਹਿੰਦੇ ਤੂੰ ਗੁਰੂ ਬਣਾ ਕੇ ਕਿਤੇ ਡਿੱਗ ਵੀ ਜਾਵੇਂ, ਯਕੀਨ ਕਰਕੇ ਜਾਣੀ ਉਹ ਗੁਰੂ ਭੱਜ ਕੇ ਜਾ ਕੇ ਤੈਨੂੰ ਆਪ ਕੱਢ ਲਵੇਗਾ, ਪਰ ਗੁਰੂ ਬਣਾ ਕੇ ਡਿੱਗ ਗਿਆ ਫਿਰ ਤੈਨੂੰ ਕੱਢੇਗਾ। ਜੇ ਸੰਗ ਨਾ ਸਾਥੀ ਤੇਰਾ ਕੋਈ ਸਾਥੀ ਨਾ ਹੋਇਆ ਤੈਨੂੰ ਕਿਸੇ ਨਹੀਂ ਜੇ ਕੱਢਣਾ। ਗੁਰੂ ਨੂੰ ਆਪਣੇ ਜੀਵਨ ਦਾ ਸਾਥੀ ਬਣਾ ਲਈਏ ਜੀ।
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
ਮਾਲਕ ਨੇ ਕਿਰਪਾ ਕਰ ਦਿੱਤਾ ਮੈਨੂੰ, ਮਾਲਕ ਨੇ ਰਹਿਮਤ ਕਰ ਦਿੱਤੀ, ਜਦੋਂ ਮੈਂ ਆਪਣੇ ਔਗਣ ਕਬੂਲ ਲਏ, ਜਦੋਂ ਮੈਂ ਸਾਈਂ ਦੇ ਚਰਨਾਂ ਵਿੱਚ ਜਾ ਕੇ ਜੁੜ ਕੇ ਇਹ ਗੱਲ ਪੁੱਛੀ ਕੋਇਲ ਨੂੰ, ਤੇ ਮੈਨੂੰ ਪਤਾ ਲੱਗਿਆ ਆਪਣੀ ਪ੍ਰੀਤਮ ਦੇ ਦਰ ਤੋਂ ਵਿਛੜੀ ਹੋਣ ਕਰਕੇ ਮੈਨੂੰ ਅੱਜ ਯਾਦ ਆਇਆ ਮੈਂ ਵੀ ਤੇਰੇ ਚਰਨਾਂ ਤੋਂ ਵਿਛੜਿਆ ਹੋਇਆ ਸਾਈਆਂ। ਅਰਦਾਸ ਦਿਲੋਂ ਕਰਿਓ ਜੇ, ਜ਼ੁਬਾਨੋਂ ਨਾ ਕਰਿਓ, ਦਿਲੋਂ ਕਰਿਓ ਜੇ, ਦਿਲੋਂ ਕਰਿਓ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠੇ ਹੋ, ਦਿਲੋਂ ਅਰਦਾਸ ਕਰਿਓ, ਉਹ ਵਿਛੜਿਆਂ ਨੂੰ ਮੇਲ ਲੈਂਦਾ। ਉਹ ਜੈਸਾ ਸਤਿਗੁਰ ਸੁਣੀਦਾ ਤੈਸੋ ਕੀ ਮੈਂ ਦੀਤ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਟ। ਅੱਜ ਉਹਦੇ ਦਰ 'ਤੇ ਦਿਲੋਂ ਅਰਦਾਸ ਕਰਿਓ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਅਤੇ ਜਦੋਂ ਉਹ ਰਹਿਮਤ ਕਰ ਦੇਵੇ, ਕਰ ਕਿਰਪਾ, ਮਾਲਕ ਨੇ ਕਿਰਪਾ ਕਰਕੇ ਸਤ ਸੰਗਤ ਵਿੱਚ ਮਿਲਾਪ ਕਰਵਾ ਦੇਣਾ ਹੈ ਜੀ।
ਜਾ ਫਿਰ ਦੇਖਾਂ ਤਾਂ ਮੇਰਾ ਅਲੋ ਬੇਲੇ।
ਜਦੋਂ ਮੈਂ ਸੰਗਤ ਵਿੱਚ ਜਾ ਕੇ ਦੇਖਿਆ ਤੇ ਮੈਨੂੰ ਪਤਾ ਲੱਗਿਆ ਤੇਰਾ ਅਸਲ ਬੇਲੀ, ਅਸਲ ਤੇਰਾ ਮਿੱਤਰ, ਅਸਲ ਤੇਰਾ ਟਿਕਾਣਾ, ਅਸਲ ਤੇਰਾ ਸਾਥੀ ਤੇ ਕੇਵਲ ਇੱਕ ਪਰਮੇਸ਼ਰ ਹੈ। ਮੈਨੂੰ ਤਾਂ ਹੁਣ ਪਤਾ ਲੱਗਿਆ ਜਦੋਂ ਮੈਂ ਸੰਗਤ ਵਿੱਚ ਗਿਆ, ਉਹਨਾਂ ਕੰਨਾਂ ਵਿੱਚ ਬੋਲ ਪਏ ਮੇਰੇ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਮੈਨੂੰ ਉੱਥੇ ਜਾ ਕੇ ਪਤਾ ਲੱਗਿਆ, ਗੁਰੂ ਦੇ ਚਰਨਾਂ ਵਿੱਚ ਜਾ ਕੇ ਪਤਾ ਲੱਗਿਆ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ। ਮੈਂ ਤੇ ਵੈਰੀਆਂ ਨੂੰ ਆਪਣੇ ਮਿੱਤਰ ਬਣਾਈ ਬੈਠਾ ਸਾਂ, ਮੈਨੂੰ ਤੇ ਪਤਾ ਅੱਜ ਲੱਗਿਆ। ਫਿਰ ਸੱਚੇ ਪਾਤਸ਼ਾਹ ਮੈਨੂੰ ਅੱਜ ਇਸ ਗੱਲ ਦਾ ਗਿਆਨ ਹੋਇਆ, ਜਦੋਂ ਮੈਂ ਸੰਗਤ ਵਿੱਚ ਆਇਆ ਮੈਨੂੰ ਪਤਾ ਲੱਗਿਆ ਮੇਰਾ ਅੱਲਾ ਬੇਲੀ ਹੈ ਜੀ।
ਵਾਟ ਹਮਾਰੀ ਖਰੀ ਉਡੀਣੀ,
ਮੇਰਾ ਰਸਤਾ ਵੀ ਕਿਤੇ ਸੋਚੇ ਵੀ ਗੁਰੂ ਤੋਂ ਬਿਨਾਂ ਮੈਂ ਇਕੱਲਾ ਪਾਰ ਹੋ ਜਾਵਾਂਗਾ, ਤੇਰੀਆਂ ਚਲਾਕੀਆਂ ਨੇ ਤੈਨੂੰ ਪਾਰ ਨਹੀਂ ਜੇ ਕਰਨਾ ਮਨਾ। ਇੱਕ ਗੱਲ ਚੇਤਾ ਰੱਖੀ, ਵਾਟ ਹਮਾਰੀ ਖਰੀ ਉਡੀਣੀ, ਜਿਹੜੇ ਮੇਰਾ ਰਸਤਾ ਹੈ ਉਹ ਬਿਲਕੁਲ ਬਹੁਤ ਜ਼ਿਆਦਾ ਡਰਾਉਣਾ ਹੈ ਅਤੇ ਬਹੁਤ ਔਖਾ ਹੈ, ਅਤੇ ਇਹੋ ਜਿਹੇ ਔਖੇ ਰਸਤੇ 'ਤੇ ਤੇਰੇ ਕੋਲ ਕਦਿਆਂ ਨਹੀਂ ਜੇ ਤੁਰਿਆ ਜਾਣਾ।
ਖੰਨੇ ਹੋ ਤਿੱਖੇ ਬਹੁਤ ਪਈਣੀ,
ਖੰਨਿਆਂ ਤੋਂ ਤਿੱਖੀ ਹੈ, ਪਾਸਿਆਂ ਤੋਂ ਤਿੱਖੀ ਹੈ, ਅਤੇ ਚਾਰੇ ਪਾਸਿਆਂ ਤੋਂ ਤਿੱਖੀ ਹੋਣ ਕਰਕੇ ਬਹੁਤ ਪਈਣੀ, ਅਤੇ ਭੀੜੀ ਵੀ ਬਹੁਤ ਹੈ ਉਸ ਰਾਹ ਦੇ ਉੱਤੇ ਜਿੰਦੇ, ਤੇਰੇ ਕੋਲੋਂ ਕੱਲਿਆ ਨਹੀਂ ਜੇ ਤੁਰਿਆ ਜਾਣਾ। ਹਾਂ ਜੇ ਤੇਰੇ ਨਾਲ ਗੁਰੂ ਹੋਇਆ, ਗੁਰੂ ਦਾ ਇੱਕ ਕੰਮ ਹੈ, ਵਿਖੜੇ ਦਾਂਬ ਲੰਘਾਵੇ ਮੇਰਾ ਸਤਿਗੁਰ, ਸੁੱਖ ਸਹਿਜ ਸੇਤੀ ਘਰ ਜਾਤੇ। ਜਿਤਨੇ ਵੀ ਵਿਖੜੇ ਦਾਂਬ ਹੁੰਦੇ ਨੇ ਗੁਰੂ ਦਾ ਪੱਲਾ ਪਕੜ ਕੇ ਸੌਖਿਆਂ ਲੰਘ ਜਾਈਦਾ ਹੈ ਜੀ।
ਉਸ ਉੱਪਰ ਹੈ ਮਾਰਗ ਮੇਰਾ,
ਉੱਤੇ ਹੈ ਮੇਰਾ ਮਾਰਗ ਮੇਰਾ ਰਸਤਾ, ਤੇ ਇਹੋ ਜਿਹਾ ਜਿੰਦੇ ਤੂੰ ਕਿਵੇਂ ਭੁੱਲੀ ਬੈਠੀ ਆਪਣੇ ਸਾਈਂ ਨੂੰ।
ਸ਼ੇਖ ਫਰੀਦਾ ਪੰਥ ਸਮਾਰ ਸਵੇਰਾ,
ਉਹ ਸ਼ੇਖ ਫਰੀਦ ਉੱਠ ਭਲਿਆ, ਸਵੇਰੇ ਸਵੇਰੇ ਪਾਪ ਵਕਤ ਹੈ ਤੇਰੇ ਕੋਲੋਂ, ਆਪਣੇ ਜੀਵਨ ਦਾ ਸਮਾਂ ਗਵਾ ਕੇ ਫਿਰ ਪਾਚੇ ਨਾ ਪਛਤਾਈ, ਅਤੇ ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖ ਅਸੀਂ ਕਿੱਡੇ ਚਲਾਕ ਹੈ। ਸ਼ੇਖ ਫਰੀਦ ਦੀ ਫੋਟੋ ਬਣਾ ਕੇ ਉੱਤੇ ਇੱਕ ਕਾਂ ਜਿਹਾ ਬਿਠਾ ਦਿੱਤਾ ਵੀ ਸ਼ਾਇਦ ਉਹਦੀਆਂ ਅੱਖਾਂ ਨੂੰ ਢੂੰਡ ਲੈ, ਕਿਉਂਕਿ ਅਸੀਂ ਸੋਚਿਆ ਵੀ ਇਹ ਕਹਾਣੀ ਤੇਰੇ ਤੱਕ ਹੀ ਨਿਬੜ ਜਾਏ, ਪਰ ਇਹ ਤਾਂ ਕਹਾਣੀ ਮੈਨੂੰ ਸਗੋਂ ਸੁਚੇਤ ਕਰਦੀ ਸੀ। ਉਹ ਸੱਜਣਾ ਗੱਲ ਉਹਨਾਂ ਕਾਵਾਂ ਦੀ ਨਹੀਂ ਹੈ, ਗੱਲ ਤਾਂ ਇਹ ਜ਼ਿੰਦਗੀ 'ਚ ਵਸਦੇ ਵਿਕਾਰਾਂ ਰੂਪੀ ਕਾਂ ਦੀ ਗੱਲ ਹੈ, ਉਹਨੂੰ ਆਪਣੇ ਵਿੱਚੋਂ ਕੱਢ। ਅਸਲ ਤੇਰੀ ਜ਼ਿੰਦਗੀ ਦਾ ਵਕਤ ਇਹ ਆ, ਉਸ ਕਾਂ ਨੂੰ ਉਡਾ ਤਾਂ ਕਿ ਤੂੰ ਮਾਲਕ ਦੇ ਕਰ ਕਬੂਲ ਹੋ ਜਾਵੇਂ। ਸਤਿਗੁਰੂ ਕਿਰਪਾ ਕਰੇ, ਦੋ ਦਿਨ ਮਿਲੇ ਸਨ ਆਪ ਜੀ ਹਜ਼ੂਰੀ ਵਿੱਚ ਹਾਜ਼ਰੀ ਭਰਨ ਵਾਸਤੇ, ਰਹਿਮਤ ਕੀਤੀ ਸਤਿਗੁਰੂ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿੰਨੀਆਂ ਵੀ ਭੁੱਲਾਂ ਹੋਈਆਂ ਨੇ ਉਹਦੀਆਂ ਖਿਮਾ ਮੰਗਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬਾਨ ਜੀ ਹੋਰਾਂ ਦਾ, ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਦਾਸ ਦਿਲੋਂ ਰਿਣੀ ਹੈ। अपने बच्चों का जोड़े नाल शब्द पढ़ते ने सारियां दसते रोड़नी है तुहाडी संगतां दा भी धन्नवाद। फिर वक्त मिलिया ते हाजरी भरांगा। आओ आखिरी शब्द 26 तरीक नूं फिर दुबारे मैं बेनती करदे आं, बाबा दीप सिंह दा मनाया जाणा है ते अमृत संचार होणा है। गुरु कोलों अमृत दी दात लेके जीवन सुहेला करिए। आखिरी पंक्तियां पढ़ के समाप्ति करिए जी।
उस उपर है मार्ग मेरा शेख फरीदा पंथ समार सवेरा।
वाहिगुरु जी का खालसा
वाहिगुरु जी की फतेह।